SBS South Asian ਉਤੇ SBS Punjabi।
ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈ ਸ਼ੰਕਰ ਨੇ ਖੁਲਾਸਾ ਕੀਤਾ ਕਿ ਭਾਰਤ ਵਿਚ ਸਭ ਤੋਂ ਵੱਧ ਮਨੁੱਖੀ ਤਸਕਰੀ ਪੰਜਾਬ ਤੋਂ ਹੋ ਰਹੀ ਹੈ। ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੁਝ ਸਾਲ ਪਹਿਲਾਂ ਇਕ ਮਨੁੱਖੀ ਤਸਕਰੀ ਵਿਰੋਧੀ ਡਿਵੀਜ਼ਨ ਸਥਾਪਿਤ ਕੀਤਾ ਸੀ, ਜਿਸ ਵਿਚ ਹੁਣ ਖੁਲਾਸਾ ਹੋਇਆ ਕਿ ਪੰਜਾਬ ਤੋਂ ਵੱਡੀ ਮਾਤਰਾ ਵਿਚ ਮਨੁੱਖੀ ਤਸਕਰੀ ਕੀਤੀ ਜਾ ਰਹੀ ਹੈ। ਭਾਰਤੀ ਸੰਸਦ ਵਿਚ ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਭਾਰਤੀ ਨਾਗਰਿਕਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਐਸ ਜੈ ਸ਼ੰਕਰ ਨੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਇਸ ਤਸਕਰੀ ਨੂੰ ਰੋਕਣ ਲਈ ਇਕ ਐਸ ਆਈ ਟੀ ਬਿਠਾਏਗੀ ਅਤੇ ਤੱਥ ਖੋਲ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ।
ਵੇਅਰ ਸਟੇਟ ਗਵਰਨਮੈਂਟਸ ਆਰ ਕੰਸਰਨਡ ਸਰ, ਦ ਮੈਕਸਿਮਮ ਨੰਬਰ ਆਫ ਟ੍ਰੈਫਿਕਿੰਗ ਇਜ਼ ਫਰਮ ਦ ਸਟੇਟ ਆਫ ਪੰਜਾਬ। ਦ ਪੰਜਾਬ ਗਵਰਨਮੈਂਟ ਹੈਜ਼ ਕੰਸਟੀਟਿਊਟਿਡ ਅ ਐਸ ਆਈ ਟੀ ਐਂਡ ਅ ਫੈਕਟ ਫਾਈਂਡਿੰਗ ਕਮੇਟੀ। As per information given by them to us, 25 FIRs have been registered against 58 illegal travel agents. 16 accused have been arrested. Where the state of Haryana is concerned, 2,325 cases have been registered. 44 FIRs have been registered. 27 people have been arrested. Also one very significant trafficker has been arrested by the state government of Gujarat.
ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਦੇਸ਼ ਨਿਕਾਲੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਸਾਰਾ ਖੁਲਾਸਾ ਸਾਹਮਣੇ ਆਇਆ। ਹਿਊਮਨ ਟ੍ਰੈਫਿਕਿੰਗ ਭਾਵ ਕੇ ਮਨੁੱਖੀ ਤਸਕਰੀ ਖਿਲਾਫ ਕੀਤੀ ਜਾ ਰਹੀ ਇਸ ਛਾਨਬੀਨ ਵਿੱਚ ਹੁਣ ਤੱਕ 27 ਮਨੁੱਖੀ ਤਸਕਰੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਵਿੱਚ 159 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਅਤੇ 132 ਲੋਕਾਂ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਗਏ ਨੇ। ਜੇਕਰ ਹੋਰਨਾਂ ਸੂਬਿਆਂ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਵਿੱਚ ਵੀ ਮਨੁੱਖੀ ਤਸਕਰੀਆਂ ਦੇ ਚਿੰਤਾਜਨਕ ਅੰਕੜੇ ਸਾਹਮਣੇ ਆ ਰਹੇ ਨੇ।
The NIA has registered and investigated 27 human trafficking cases resulting in 169 arrests and charge sheet against 132 individuals. This is what has been done by the NIA, which has Sir, established some years ago an anti-human trafficking division. It has today a mandate to cover human trafficking. Apart from that, various state governments have also launched investigations, sir. In case of NIA, I also want to say particularly NIA arrested two important traffickers in Haryana and Punjab on the 7th of August, and then in Himachal Pradesh, two more people on the 2nd of October.
ਤੁਹਾਨੂੰ ਦੱਸ ਦਈਏ ਕਿ ਭਾਰਤ ਵਿਚ ਚੱਲ ਰਹੀ ਮਨੁੱਖੀ ਤਸਕਰੀ ਉੱਤੇ ਚਰਚਾਵਾਂ ਉਦੋਂ ਗਰਮ ਹੋਈਆਂ ਜਦੋਂ ਅਮਰੀਕਾ ਨੇ ਵੱਡੀ ਮਾਤਰਾ ਵਿਚ ਭਾਰਤੀਆਂ ਨੂੰ ਡਿਪੋਰਟ ਕੀਤਾ ਸੀ। ਭਾਰਤੀ ਸਰਕਾਰ ਦੇ ਅੰਕੜਿਆਂ ਮੁਤਾਬਕ 2009 ਤੋਂ ਲੈ ਕੇ ਹੁਣ ਤੱਕ 18,822 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਭਾਵ ਕੇ ਡੈਪੋਟੇਸ਼ਨ ਮਿਲ ਚੁੱਕੀ ਹੈ। 2025 ਦੀ ਜਨਵਰੀ ਤੋਂ ਲੈ ਕੇ ਦਸੰਬਰ ਦੀ ਸ਼ੁਰੂਆਤ ਤੱਕ 3,258 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਭਾਰਤੀ ਸਰਕਾਰ ਮੁਤਾਬਕ 2023 ਵਿਚ 617 ਅਤੇ 2024 ਵਿਚ 1,368 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਜਦੋਂ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦਾ ਦੂਜਾ ਜਹਾਜ਼ ਪੰਜਾਬ ਲੈਂਡ ਕੀਤਾ ਸੀ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਨਿੰਦਾ ਕੀਤੀ ਸੀ ਅਤੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕਿੰਨੇ ਕੁ ਟਰੈਵਲ ਏਜੰਟਾਂ ਖਿਲਾਫ ਮਨੁੱਖੀ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਨੇ ਅਤੇ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲ ਪਹਿਲਾਂ ਮਨੁੱਖੀ ਤਸਕਰੀ ਵਿਰੋਧੀ ਪੰਜਾਬ ਪੁਲਿਸ ਯੂਨਿਟ ਦੀ ਸ਼ੁਰੂਆਤ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਉਹ ਨਕਲੀ ਟਰੈਵਲ ਏਜੰਟਸ ਖਿਲਾਫ ਸਖ਼ਤ ਕਾਰਵਾਈ ਅਪਣਾਉਣਗੇ। ਇਸ ਲਾਂਚ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਸੀ, ਆਓ ਸੁਣਦੇ ਹਾਂ।
ਅੱਜ 28 ਆਪਣੇ ਪੁਲਿਸ ਜ਼ਿਲ੍ਹੇ ਨੇ ਜਿਹੜੇ ਉਹਨਾਂ ਵਾਸਤੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਜਿਹੜੇ ਨੇ ਉਹ ਸਟੈਬਲਿਸ਼ ਕੀਤੇ ਨੇ। ਪੰਜਾਬ ਪੁਲਿਸ ਨੂੰ ਅਪਡੇਟ ਅਸੀਂ ਕਰਾਂਗੇ ਔਰ ਨੰਬਰ 1 ਪੁਲਿਸ ਦੇਸ਼ ਦੀ ਟੈਕਨੋਲੋਜੀ ਪੱਖੋਂ ਅਸੀਂ ਬਣਾਉਣਾ ਚਾਹੁੰਦੇ ਹਾਂ। ਜਿਹੜਾ ਨਕਲੀ ਟ੍ਰੈਵਲ ਏਜੰਟਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ, ਉਹ 'ਤੇ ਅਸੀਂ ਡਿਸਕਸ ਕੀਤਾ। ਖਾਸ ਤੌਰ 'ਤੇ ਖਾੜੀ ਦੇ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਜਾਂ ਸਾਡੀਆਂ ਬਹੁਤ ਵਾਰੀ ਭੈਣਾਂ ਧੀਆਂ ਸਾਡੀਆਂ ਉੱਥੇ ਜਾ ਕੇ ਸਟੱਕ ਹੋ ਜਾਂਦੀਆਂ ਨੇ। ਮੈਂ ਬਤੌਰ ਮੈਂਬਰ ਪਾਰਲੀਮੈਂਟ ਵੀ ਬਹੁਤ ਸਾਰੇ ਲੋਕਾਂ ਨੂੰ ਬਾਹਰੋਂ ਜਿਹੜੇ ਸਟੱਕ ਹੋ ਗਏ ਜਾਂ ਏਜੰਟਾਂ ਦੇ ਧੋਖੇ ਦਾ ਜਾਂ ਉਹਨਾਂ ਦੇ ਜਿਹੜੇ ਸੁਪਨੇ ਦਿਖਾਏ ਹੋਏ ਸੀ ਉਹਦਾ ਸ਼ਿਕਾਰ ਹੋ ਗਏ, ਉਹਨਾਂ ਨੂੰ ਉੱਥੋਂ ਵਾਪਸ ਲੈ ਕੇ ਆਉਂਦਾ। ਸੋ ਅਸੀਂ ਇਹੀ ਡਿਸਕਸ ਕਰ ਰਹੇ ਸੀ ਕਿ ਇਹ ਅਵੇਅਰਨੈਸ ਅਸੀਂ ਲੈ ਕੇ ਆਈਏ ਲੋਕਾਂ ਚ ਕਿ ਇਹਨਾਂ ਮੁਲਕਾਂ ਚ ਨਾ ਜਾਓ, ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪੈਦਾ ਹੋ ਰਹੇ ਨੇ, ਜਾਣ ਦੀ ਲੋੜ ਹੀ ਨਹੀਂ ਪਵੇ। ਸੋ ਇਸ ਕਰਕੇ ਉਹਦੇ ਬਾਰੇ ਵੀ ਅਸੀਂ ਜਿਹੜਾ ਡਿਸਕਸ ਕੀਤਾ। ਔਰ ਜਿਹੜੇ ਜਿਵੇਂ ਕੈਨੇਡਾ ਦੇ ਵਿੱਚ ਸਾਡੇ ਸਟੂਡੈਂਟ ਜਿਹੜੇ ਗਏ ਸੀਗੇ 700 ਤੋਂ ਉੱਪਰ ਸਟੂਡੈਂਟ, ਜਿਨ੍ਹਾਂ ਦੇ ਦਸਤਾਵੇਜ਼ ਜਾਲੀ ਨਿਕਲੇ, ਉਹ ਉੱਥੇ ਸਟੱਕ ਹੋ ਗਏ ਸੀ, ਤਾਂ ਕੈਨੇਡੀਅਨ ਅੰਬੈਸੀ ਨਾਲ ਵੀ ਇਨ ਟੱਚ ਹਾਂ, ਅਤੇ ਜਿਹਨੇ ਜਿਹਨੇ ਵੀ ਉਹ ਇਸ ਤਰ੍ਹਾਂ ਦੇ ਜਿਹੜੇ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਇੱਥੋਂ ਜਹਾਜ਼ ਚੜ੍ਹਾਤਾ ਅਤੇ ਉਹ ਆਪਣੀ ਕਿਸਮਤ 'ਤੇ ਛੱਡਤਾ, ਉਹਨਾਂ ਨੂੰ ਲਾਭਾਰ ਛੱਡਤਾ, ਉਹਨਾਂ ਏਜੰਟਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਹੋਊਗੀ, ਤਾਂ ਕਿ ਭਵਿੱਖ ਦੇ ਵਿੱਚ ਵੀ ਕੋਈ ਜਿਹੜਾ ਟਰੈਵਲ ਏਜੰਟ ਇਸ ਤਰ੍ਹਾਂ ਕਿਸੇ ਪਰਿਵਾਰ ਦੇ ਦੀਆਂ ਭਾਵਨਾਵਾਂ ਜਾਂ ਉਹਦੇ ਭਵਿੱਖ ਦੇ ਨਾਲ ਨਾ ਖੇਡੇ। ਕੁਛ ਇਮੀਗ੍ਰੇਸ਼ਨ ਪੰਜਾਬ ਦਾ ਜਿਹੜਾ ਲਾਅ ਹੈ ਉਹਦੇ 'ਚ ਅਮੈਂਡਮੈਂਟ ਦੀ ਪ੍ਰਪੋਜ਼ਲ ਵੀ ਆਈ ਹੈ, ਉਹ ਵੀ ਕਰਾਂਗੇ, ਤਾਂ ਕਿ ਸਾਡੇ ਪੰਜਾਬੀਆਂ ਨੂੰ ਦੁਨੀਆਂ 'ਚ ਜਿੱਥੇ ਮਰਜ਼ੀ ਜਾਣ, ਜੇ ਪੜ੍ਹਨ ਜਾਂਦੇ ਨੇ ਜਾਂ ਤਰੱਕੀ ਲਈ ਜਾਂਦੇ ਨੇ ਫਿਰ ਕੋਈ ਪ੍ਰੋਬਲਮ ਨਹੀਂ, ਪਰ ਉੱਥੇ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੀ ਕਿ ਉਹ ਏਜੰਟ ਨੇ ਪੈਸੇ ਲੈ ਲਏ ਜੀ, ਕਾਲਜ ਠੀਕ ਨਹੀਂ ਹੈਗਾ ਜੀ, ਕਾਲਜ ਹੀ ਹੈ ਨਹੀਂ ਜੀ, ਉੱਥੇ ਯੂਨੀਵਰਸਿਟੀ ਹੈ ਨਹੀਂ, ਉਹ ਜਿਹੜੀ ਵੀ ਸਾਨੂੰ ਇਹਨਾਂ ਨੇ ਇੱਥੋਂ ਡਿਗਰੀ ਦੇ ਤੀ। ਸੋ ਅਸੀਂ ਇਸ ਗੱਲ 'ਤੇ ਹੁਣ ਲੱਗੇ ਹੋਏ ਹਾਂ ਕਿ ਜਿਹੜੇ ਨਕਲੀ, ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਹੀ ਪੰਜਾਬ ਦੇ ਟਰੈਵਲ ਏਜੰਟ ਜਿਹੜੇ ਨੇ ਜਾਲੀ ਹੋਣਗੇ ਜਾਂ ਨਕਲੀ ਹੋਣਗੇ। ਦੇਖੋ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਐਕਟ ਹੈ ਦੇਸ਼ ਦਾ, ਉਹਦੇ 'ਚ ਰਜਿਸਟਰਡ ਜਿਹੜੇ ਟਰੈਵਲ ਏਜੰਟ ਨੇ ਉਹੀ ਬੰਦੇ ਬਾਹਰ ਭੇਜ ਸਕਦੇ ਨੇ ਨੌਕਰੀ ਲਈ, ਬਹੁਤ ਘੱਟ ਨੇ ਪੰਜਾਬ ਜਿਹੜੇ ਰਜਿਸਟਰਡ ਨੇ।
ਦੁਨੀਆ ਭਰ ਵਿੱਚ ਜਦੋਂ ਪ੍ਰਵਾਸ ਅਤੇ ਪ੍ਰਵਾਸੀਆਂ ਖਿਲਾਫ ਰਵੱਈਆ ਸਖ਼ਤ ਹੁੰਦਾ, ਅਜਿਹੇ ਵਿੱਚ ਭਾਰਤ ਸਰਕਾਰ ਦੇ ਇਹ ਅੰਕੜੇ ਪੰਜਾਬ ਅਤੇ ਪੰਜਾਬ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਕੀ ਭਵਿੱਖ ਲੈ ਕੇ ਆਉਂਦੇ ਨੇ, ਇਹ ਤਾਂ ਦੇਖਣ ਯੋਗ ਹੋਵੇਗਾ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਸਾਡੇ ਨਾਲ 0447 0439799767 ਉੱਤੇ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨਾਲ ਕਿਸੇ ਵੀ ਵੇਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।